असंख्य नाव असंख्य थाव अगम्य अगम्य असंख्य लोक असंख्य कहें सिर भार होए अखरी नाम अखरी सालाहा अखरी ज्ञान गीत गुण गाहा अखरी लिखण बोलन बाण अखरा सिर संजोग वखाण जिन ए लिखे तिस सिर नाहें जिब फुरमाए तिब तिब पाहे जे ता कीता ते ता नाओ विण नावे नाही को थाओ कुदरत कवन कहां विचार वारिया न जावा एक वार जो तुद भावे साई भलिकार तू सदा सलामत निरंकार जो तुद भावे साई भलिकार तू सदा सलामत निरंकार। परम सत्कार योग गुरु सवारी सात संगत जियो वाहिगुरु जी का खालसा वाहिगुरु जी की फतेह। धन गुरु नानक साहिब महाराज जी पवित्र बाणी आदि बाणी जप जी साहिब जिसनों गुरमत के सिद्धांतों का संग्रह मनिया जाता है, गुरमत के नियमों की नियमावली है, उस पवित्र बाणी की विचार सतगुर की बख्शिश द्वारा प्राप्त हो रही है। दो पक्ष गुरु नानक साहब जी ने वरते हैं वाहगुरु के नाम नाल जुड़न दे लई निर्गुण स्वरूप ते सरगुण स्वरूप। पहलियां 15 पौड़ियां दे विच निर्गुण स्वरूप का वर्णन किया, अंतर आत्मे वाहगुरु के नाम का सिमरन, उस रजाव च राजी रहना, दातन वेख के दाते नाल जुड़ जाना, सत्संग जा करके कथा कीर्तन सुनना, फिर मनना, उस अनुसार अपना जीवन ढालना, वो पंच है। इस तों अगे दूसरा पक्ष शुरू किया है कि वाहगुरु की बेअंत कुदरत जो रचना रची है जदांत नहीं पाया जा सकता, रचना के अंदर अणगिणत ही चंगे लोग हैं, परोपकारी हैं, जपी हैं, तपी हैं, सती हैं, दाते हैं, सूरमे हैं। उत्थे नाल वेखोगे अणगिणत ही असंखा मूर्ख हैं, अंध घोर हैं, चोर हैं, हराम खोर हैं, गलवढ़ हैं, हत्या कमांदे पाप करते हैं। तो इस नाना प्रकार की सृष्टि नूं वेख करके गुरु नानक साहब ने इहदे लिया है विस्माद रंग कि नाना प्रकार की सृष्टि नूं वेख करके अपनी बिरती नूं नाल मत पचंदे लै जाना, खिलावना नहीं है, इंज क्यों है, इंज क्यों है। इस नूं वेख करके ते विस्माद रंग विच आ करके जुड़ जाना है कि वाहगुरु तू बड़ा बेअंत है, ते कुदरत बड़ी बेअंत है, तू कैसे कैसे जीव पैदा किते ने, कैसी कुदरत पैदा कीती है। उहदे नाल जुड़ जाना है ते आखना है जो तुद भावे साई भलिकार तू सदा सलामत निरंकार। हे वाहगुरु जो तन भांदा है ठीक है, जो तू कर रहे ठीक है, जो तुद भावे सो परवान तेरे बहाने नूं कुर्बान। हुक्म रजाए चलना नानक लिखिया नाल। जिथे दो पौड़ियां दे अंदर एक पौड़ी चंगे जीवां दा एक पौड़ी नीच जीवां दा जिक्र किया है, नानक नीच कहे विचार। ये जिहड़े जीव हन चंगे और माड़े जिथे जिथे रहिंदे हन ओह थावां भी अनेक हन, ओह धरतियां भी अनेक हन, वह भी असंख हैं, अणगिणत हैं। जिथे चंगे मंदे जीव रहिंदे हैं वो धरतियां भी असंख हैं, उन्होंने नाम भी असंख हैं, असंख नाव असंख थाव। ਉਹ ਥਾਵਾਂ ਵੀ ਅਸੰਖਾਂ ਹਨ, ਉਹ ਧਰਤੀਆਂ ਵੀ ਅਸੰਖਾਂ ਹਨ, ਅਣਗਿਣਤ ਹਨ, ਉਹਨਾਂ ਦੇ ਨਾਮ ਵੀ ਅਸੰਖ ਹਨ, ਵਰਣਨ ਨਹੀਂ ਹੋ ਸਕਦੇ, ਬੜੀ ਦੂਰ ਤੇ ਦੂਰ ਹੈ। ਅਸੰਖ ਨਾਵ, ਅਸੰਖ ਥਾਵ, ਅਗੰਮ ਅਗੰਮ ਅਸੰਖ ਲੋਕ, ਅਸੰਖਾਂ ਐਸੇ ਲੋਕ ਹਨ, ਪੁਰੀਆਂ ਹਨ, ਦੇਸ਼ ਹਨ, ਧਰਤੀਆਂ ਹਨ, ਜੋ ਅਗੰਮ ਹੈ। ਅਗੰਮ ਦਾ ਅਰਥ ਹੈ ਅਪਹੁੰਚ, ਗੰਮ ਇੰਨਾ ਹੈ ਪਹੁੰਚ, ਅਗੰਮ ਜਿੱਥੇ ਪਹੁੰਚ ਨਹੀਂ ਹੋ ਸਕਦੀ, ਸਰੀਰ ਕਰਕੇ ਨਹੀਂ ਪਹੁੰਚ ਸਕਦਾ, ਉੱਥੇ ਮਨ ਕਰਕੇ ਨਹੀਂ ਪਹੁੰਚ ਸਕਦਾ, ਬੁੱਧੀ ਕਰਕੇ ਵੀ ਨਹੀਂ ਪਹੁੰਚ ਸਕਦਾ। ਐਸੇ ਦੇਸ਼ ਹਨ, ਐਸੀਆਂ ਧਰਤੀਆਂ ਹਨ, ਜਿਨ੍ਹਾਂ ਦੀ ਅੱਜ ਤੱਕ ਸਾਇੰਸ ਵੀ ਨਹੀਂ ਖੋਜ ਕਰ ਸਕੀ, ਬਹੁਤ ਦੂਰ ਹਨ। ਸਾਇੰਸ ਤਾਂ ਸਿਰਫ ਇੱਕ ਚੰਨ ਵੇਖ ਚੁੱਕੀ ਹੈ, ਯਤਨ ਹੋ ਰਿਹਾ ਹੈ ਤਾਰੇ ਸ਼ੁਕਰ ਤੇ ਜਾਣ ਦਾ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸੰਖਾਂ ਚੰਨ ਹਨ, ਅਸੰਖਾਂ ਅਸੰਖਾਂ ਸੂਰਜ ਹਨ, ਅਸੰਖਾਂ ਬ੍ਰਹਿਮੰਡ ਹਨ, ਅਸੰਖਾਂ ਧਰਤੀਆਂ ਹਨ। ਐਸੇ ਵੀ ਦੇਸ਼ ਹਨ ਜਿਹੜੇ ਨਜ਼ਰ ਵੀ ਨਹੀਂ ਆਉਂਦੇ, ਉਹਨਾਂ ਦਾ ਆਕਾਰ ਹੈ, ਸੂਖਸ਼ਮ ਹਨ, ਪਰ ਦਿਸਦਿਆਂ ਨਹੀਂ ਹਨ। ਕਈ ਤਾਰੇ ਚਮਕਦੇ ਨੇ, ਕਈ ਐਸੇ ਤਾਰੇ ਹਨ, ਕਈ ਐਸੇ ਧਰਤੀਆਂ ਹਨ ਜਿਹੜੀ ਚਮਕਦੀਆਂ ਨਹੀਂ ਹਨ, ਲਾਈਟ ਨਹੀਂ ਹੈ, ਉਹਨਾਂ ਦੀ ਹੋਂਦ ਹੈ ਕਿਸੇ ਬ੍ਰਹਿਮੰਡ ਦੇ ਅੰਦਰ। ਅਗੰਮ ਅਗੰਮ ਅਸੰਖ ਲੋ, ਅਸੰਖਾਂ ਹੀ ਐਸੇ ਲੋਹ ਹਨ, ਦੇਸ਼ ਹਨ, ਪੁਰੀਆਂ ਹਨ, ਜਿਵੇਂ ਬ੍ਰਹਮ ਲੋਕ ਹੈ, ਸ਼ਿਵ ਲੋਕ ਹੈ, ਇੰਦਰ ਲੋਕ ਹੈ, ਇਹ ਲੋਕ ਕਹਿ ਜਾਂਦੇ ਨੇ। ਅਸੰਖਾਂ ਲੋਕ ਹਨ ਜਿੱਥੇ ਕਿ ਬੰਦੇ ਦੀ ਪਹੁੰਚ ਹੋ ਹੀ ਨਹੀਂ ਸਕਦੀ, ਨਾ ਸਰੀਰ ਪਹੁੰਚ ਸਕਦਾ ਹੈ, ਨਾ ਮਨ ਪਹੁੰਚ ਸਕਦਾ ਹੈ, ਨਾ ਦਿਮਾਗ ਪਹੁੰਚ ਸਕਦਾ ਹੈ। ਉਹ ਅਗੰਮ ਹਨ, ਬੜੀ ਦੂਰ ਹਨ, ਪਹੁੰਚ ਹਨ ਜਿੱਥੇ ਪਹੁੰਚ ਹੋ ਹੀ ਨਹੀਂ ਸਕਦੀ, ਬੰਦਾ ਸਮਝ ਹੀ ਨਹੀਂ ਸਕਦਾ। ਗੰਮ ਮਗੰਮ ਅਸੰਖ ਲੋ, ਅਸੰਖ ਹੈ ਸਿਰ ਭਾਰ ਹੋਏ। ਵਾਹਿਗੁਰੂ ਦੀ ਰਚਨਾ ਦੇ ਬਾਰੇ ਅਸੰਖ ਆਖਣਾ ਵੀ ਸਿਰ ਤੇ ਭਾਰ ਹੈ, ਪਾਪ ਹੈ, ਕਿਉਂਕਿ ਅਸੰਖ ਵੀ ਇੱਕ ਹੱਦ ਵਿੱਚ ਹੈ, ਗਿਣਤੀ ਦਾ ਅਖੀਰਲਾ ਹਿੰਸਾ ਹੈ, ਹੱਦ ਆ ਗਈ ਨਾ। ਪਰ ਗੁਰੂ ਨਾਨਕ ਕਹਿੰਦੇ ਨੇ ਵਾਹਿਗੁਰੂ ਤਾਂ ਹੈ ਹੀ ਬੇਅੰਤ, ਉਹਦੀ ਹੱਦ ਹੈ ਹੀ ਕੋਈ ਨਹੀਂ। ਅਸੰਖ ਆਖਣਾ ਵੀ ਗਲਤੀ ਹੈ, ਅਸੰਖ ਹੱਦ 'ਚ ਆ ਗਿਆ, ਅਸੰਖ ਆਖਣਾ ਵੀ ਪਾਪ ਹੈ। ਅਸੰਖ ਕਹੇ ਸਿਰ ਭਾਰ ਹੋਏ, ਅਸੰਖ ਆਖਣਾ ਵੀ ਸਿਰ 'ਤੇ ਭਾਰ ਹੈ, ਉਹ ਇਸ ਤੋਂ ਵੀ ਪਰੇ ਹੈ, ਉਹ ਬੇਅੰਤ ਹੈ, ਉਹਦੀ ਤਾਂ ਹੱਦ ਕੋਈ ਹੈ ਹੀ ਨਹੀਂ, ਬੇਅੰਤ ਹੈ। ਪਰੇ ਤੋਂ ਪਰੇ, ਪਰੇ ਤੋਂ ਪਰੇ, ਪਰੇ ਤੋਂ ਪਰੇ। ਇੱਥੇ ਸਵਾਲ ਪੈਦਾ ਹੋ ਜਾਂਦਾ ਹੈ ਜੇ ਵਾਹਿਗੁਰੂ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰੇ ਤੋਂ ਪਰੇ ਹੈ, ਅਗੰਮ ਅਗੰਮ ਹੈ, ਤਾਂ ਫਿਰ ਆ ਪੜ੍ਹਨੇ ਪੜ੍ਹਾਵਣੇ ਅਤੇ ਰਿਸਰਚ ਕਰਨੀ, ਖੋਜਾਂ ਕਰਨੀਆਂ, ਇਹ ਸਭ ਇੰਝ ਫਜ਼ੂਲ ਹਨ, ਇਹਦੀ ਕੋਈ ਲੋੜ ਨਹੀਂ, ਸਵਾਲ ਪੈਦਾ ਹੁੰਦਾ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਪੜ੍ਹਾਈ ਬੜੀ ਜ਼ਰੂਰੀ ਹੈ, ਵਿੱਦਿਆ ਬੜੀ ਜ਼ਰੂਰੀ ਹੈ, ਐਜੂਕੇਸ਼ਨ ਬੜੀ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪੜ੍ਹੋ, ਖੋਜ ਕਰੋ, ਰਿਸਰਚ ਕਰੋ, ਜਿੱਥੇ ਪਹੁੰਚਦੇ ਹੋ ਤੁਸੀਂ ਵੇਖੋਗੇ ਉਤਨਾ ਹੋਰ ਅੱਗੇ ਪਰੇ ਹੈ। ਕਦੀ ਜੰਗਲ ਵੀ ਜਾਓ ਨਾ ਅਤੇ ਵੇਖੋ, ਇੱਕ ਐਸੀ ਥਾਂ ਨਜ਼ਰ ਆਉਂਦੀ ਹੈ ਜਿੱਥੇ ਕਿ ਧਰਤੀ ਅਤੇ ਅਸਮਾਨ ਇਕੱਠੇ ਦਿਸਦੇ ਹਨ, ਮਿਲ ਰਹੇ ਦਿਸਦੇ ਹਨ, ਉੱਥੇ ਜਾਓ ਉਹਨਾਂ ਪਰੇ ਹੋਰ ਦਿਸੇਗਾ, ਧਰਤੀ ਅਸਮਾਨ ਇਕੱਠੇ ਹੋ ਰਹੇ ਨੇ, ਉੱਥੇ ਜਾਓ ਹੋਰ ਪਰੇ ਦਿਸੇਗਾ, ਧਰਤੀ ਅਸਮਾਨ ਇਕੱਠੇ ਹੋ ਰਹੇ। ਇੱਕ ਨਜ਼ਰ ਦੀ ਹੱਦ ਹੈ, ਉਹਦਾ ਅੰਤ ਕੋਈ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਪੜ੍ਹਨਾ ਬੜਾ ਜ਼ਰੂਰੀ ਹੈ, ਪੜ੍ਹਾਈ ਬੜੀ ਜ਼ਰੂਰੀ ਹੈ। ਅਸੰਖ ਕਹੇ ਸਿਰ ਭਾਰ ਹੋਏ, ਕਉ ਕਹਿੰਦੇ ਨੇ ਅੱਖਰੀ ਨਾਮ, ਅੱਖਰਾਂ ਦਾ ਗਿਆਨ ਮਨੁੱਖ ਲਈ ਬੜਾ ਜ਼ਰੂਰੀ ਹੈ, ਪੜ੍ਹਾਈ ਬੜੀ ਜ਼ਰੂਰੀ ਹੈ। ਜਿਸ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਅਸੀਂ ਆਪਣਾ ਜਨਮ ਸਫਲਾ ਕਰਨਾ ਹੈ, ਆਤਮਕ ਸ਼ਾਂਤੀ ਲੈਣੀ ਹੈ, ਉਹ ਨਾਮ ਵੀ ਅੱਖਰ 'ਚ ਲਿਖਿਆ ਹੋਇਆ ਮਿਲੇਗਾ। ਅੱਖਰ ਪੜ੍ਹਾਂਗੇ ਤਾਂ ਨਾਮ ਲਪਾਰੇ ਕੁਝ ਸੋਚਾਂਗੇ, ਸਮਝਾਂਗੇ, ਨਾਮ ਦੀ ਸਬਤ ਸਲਾਹ ਕਰਾਂਗੇ। ਅੱਖਰ ਪੜ੍ਹਨੇ ਜ਼ਰੂਰੀ ਨੇ, ਅੱਖਰੀ ਨਾਮ, ਅੱਖਰੀ ਸਲਾਹ। जो वाहगुरु की सिफत सलाह करनी है, नाम जपना है ते सिफत सलाह करनी है। आ कथा कीर्तन सिफत सलाह है। सिफत सलाह दे राही वाहगुरु का ज्ञान प्राप्त करना है, पर नाल जुड़ना है, नाम नाल जुड़ना है। अखरी नाम अखरी सलाह, जो सिफत सलाह करनी है, कथा कीर्तन करना है, ये अखर पढ़ांगे तो ही कीर्तन हो सकेगा, कथा हो सकेगी। अखर नहीं पढ़ांगे तो सिफत सलाह क्यों होगी। अखरी नाम अखरी सलाह, अखरी ज्ञान गीत गुण गा, जो वाहगुरु दे गुण गावने हैं, उदे गुणा का वर्णन करना है, ये सारा अखर लिखा मिलेगा। अखरी ज्ञान गीत गुण गा, गा शब्द है पुरातन पंजाबी का, छोलियां ते कणकां नूं गा पांदे सन, छित्तियां विच लुकी हुई कणक नूं कढ लैणा, गा पा के पुराने समय विच कणक नूं बढ़नियां कठियां करके सुका के उते बलदन फेरना, गा पाना, कणक कढ लैणी, तूड़ी वखरी कर लैणी, कणक वखरी कर लैणी। हुण जमाना आ गया कंबाइना का, खड़ी खड़ी कणक नूं सदा कढ लैंदे ने। तो गाह पावना होंदा है असलीयत नूं कढ़ना, उहदे गुण गा के उहदी सिफत सलाह करके, जो अकाल पुरख वाहिगुरु सारे समाया होया है उस नूं चुनना है, नाम नाल जुड़ना है, असलीयत नूं प्राप्त करना है। भगत कबीर जी कहिंदे ने, हर है खांड रेत में लिखियो, हस्ती चुनी न जाए। इन समझ लो जो वाहगुरु का नाम है खंड वर्ग है, ते रेत च मिक्स होया पे है, उन्हें कढ़ना है, चुनना है। हाथी बन करके होमे हंकार चा करके वो खंड नहीं चुनी जा सकेगी, रेत च मिली हुई। आपा भाव त्याग करके चीटी होए चुन खाए, चीड़ी बन जाएगा, नम्रता जा जाएगा, तो रेत विच मिली हुई खंड नूं कर लेगा। वाहगुरु सर्वव्यापी है, सगल वनस्पत मह में संतर, सगल दूध में घिया, ऊंच नीच में जोत समाणी, घट घट माधव जिया। सर्वव्यापी है, जिवें दुध दे जरे जरे दे अंदर घ्यो मिक्स है पर दिसदा नहीं, दुध दे विचों घ्यो देखण दे लई कुछ करना पएगा। की करना पएगा? कहंदे ने, हर का बिलोमना बिलोवो मेरे भाई, रिड़का पाओ। दुध नूं गर्म किया जाता है, जाग लाई जाती है, दही बनती है, दिन रिड़किया जाता है, फिर मक्खन निकलता है, मक्खन गर्म करो घ्यो नजर आ जाता है। रेड़का पावना पैना, हर का मिलोमना मिलोवो मेरे भाई। पर याद रखो, ये गल चेते रखनी है, सहज मिलोवो जैसे तत् न जाए। रेड़का पाओ पर सहज ना रेड़का, रिड़को सहज ना। ये एवें रिड़की गए तो क्या होंगे, कई बार मक्खन आ जाता है, फिर रिड़की जाओ ना तो मक्खन सारा मुड़ के मिक्स हो जाता है, दही लस्सी के बीच निकलते ही नहीं, लस्सी भी खराब हो जाती है। हर का मिलोमना मिलोवो मेरे भाई, सहज मिलो, सहज ला दो, आराम दे ना, हौले 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 सिमरन करो, रिड़का पाओ पर सहज। अगे आवेगा, गुरु नानक साहब ने नाम दे सिमरन दियां पांच पौड़ियां दसियां हन, पांच पौड़ियां दस के ते कहंदे ने, इस काम लई जोर नहीं लाना, जोर नहीं लाना, जोर नाल कोई काम नहीं होवेगा। आखण जोर चुपे नहीं जोर, जोर न मंगण देण न जोर, जोर न जीवन मरण न जोर, जोर न राज माल मन सोर। जोर नाल आख्या नहीं जांदा, जोर नाल चुप नहीं होंदी, जोर नाल मंगया नहीं जांदा, जोर दिता नहीं जांदा, टाइम होंदा है बोलण दा, चुप करन दा, मंगण दा, देण दा, ਇੱਕ ਟਾਈਮ ਆਉਂਦਾ ਬੰਦਾ ਬੱਸ ਵਿੱਚ ਸਫ਼ਰ ਕਰ ਰਿਹਾ ਹੁੰਦਾ, ਮੰਗਤ ਆਉਂਦਾ, ਪੈਸਾ ਮੰਗਦਾ ਨਹੀਂ ਦਿੰਦਾ, ਮੰਗਤ ਆਉਂਦਾ ਹੈ ਹਜ਼ਾਰਾਂ ਰੁਪਏ ਕੱਢ ਕੇ ਲੱਖਾਂ ਦਾਨ ਕਰ ਦਿੰਦਾ ਹੈ। ਟਾਈਮ ਹੈ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋ, ਮਨ ਵਿੱਚ ਸ਼ੋਰ ਸ਼ਰਾਬਾ ਪੈਦਾ ਕਰਨ ਵਾਲਾ ਰਾਜ ਜ਼ੋਰ ਨਾਲ ਨਹੀਂ ਮਿਲਦਾ, ਆਪੇ ਮਿਲ ਜਾਂਦਾ। ਵਕਤ ਆਉਂਦਾ, ਸਮਾਂ ਆਉਂਦਾ, ਔਰ ਦੇਵ ਗੋੜੇ ਨੇ ਕਿਹੜਾ ਜ਼ੋਰ ਲਾਇਆ, ਰਾਜ ਮਿਲ ਗਿਆ ਸੁੱਤਿਆਂ ਸੁੱਤੇ। ਇਸੇ ਤਰ੍ਹਾਂ ਜੋਰ ਨ ਸੁਰਤੀ ਗਿਆਨ ਵਿਚਾਰ, ਜ਼ੋਰ ਲਾਇਆ ਸੁਰਤੀ ਦੀ ਗਿਆਨ ਦਾ ਵਿਚਾਰ ਨਹੀਂ ਆਵੇਗਾ। ਸੁਰਤੀ ਦੀ ਗਿਆਨ ਆਉਣ ਦਾ ਵਿਚਾਰ ਦਾ ਵੀ ਟਾਈਮ ਹੈ, ਸਮਾਂ ਹੈ, ਕੁਦਰਤ ਨੇ ਮੁਕਰਰ ਕੀਤਾ ਹੋਇਆ ਹੈ। ਜਿਵੇਂ ਹੁਣ ਰਾਤ ਦਾ ਟਾਈਮ ਹੈ, ਅਸੀਂ ਆਖੀ ਹੁਣੇ ਹੁਣੇ ਦਿਨ ਹੋ ਜਾਵੇ, ਨਹੀਂ ਹੋਵੇਗਾ, ਲਾ ਲਓ ਜ਼ੋਰ, ਆਪਣੇ ਆਪ ਆ ਜਾਣਾ, ਜਰਾ ਧੀਰੇ ਕਰ ਲਵੇ ਆਪੇ ਆ ਜਾਏਗਾ। ਜੇ ਕੋਈ 10 ਸਾਲ ਦਾ ਮੁੰਡਾ ਹੋਵੇ, ਆਖੇ ਹੁਣੇ ਮੰਦਾ ਨਹੀਂ ਆ ਜਾਵੇ, ਨਹੀਂ ਆਵੇਗੀ। ਜੋ 16 ਸਾਲ ਦਾ ਹੋਵੇਗਾ, ਸਰ ਆਪੇ ਆ ਜਾਏਗੀ, ਬਗੈਰ ਜ਼ੋਰ ਲਾਇਆ ਆ ਜਾਏਗੀ। ਤੋ ਹਰ ਚੀਜ਼ ਦਾ ਕੁਦਰਤ ਨੇ ਟਾਈਮ ਰੱਖਿਆ ਹੈ। ਸੁਰਤੀ ਦੇ ਗਿਆਨ ਦੇ ਵਿਚਾਰ ਆਉਣ ਦਾ ਵੀ ਟਾਈਮ ਹੈ, ਸਮਾਂ ਹੈ। 72 ਸਾਲ ਦੀ ਉਮਰ ਹੋ ਗਈ, ਗੁਰੂ ਅਮਰਦਾਸ ਸਾਹਿਬ ਨੂੰ ਹਰਿਦੁਆਰ ਜਾਂਦੇ ਹਾਂ, ਪਰ ਗਿਆਨ ਨਹੀਂ ਮਿਲਿਆ। ਵਕਤ ਆਇਆ, ਬਿਰਾਗੀ ਸਾਧ ਨਾਲ ਮੇਲ ਹੋਇਆ, ਪਤਾ ਲੱਗਾ ਗੁਰੂ ਕੋਈ ਨਹੀਂ, ਗੁਰੂ ਬਗੈਰ ਗੱਲ ਕੋਈ ਨਹੀਂ। ਫਿਰ ਗੁਰੂ ਦੀ ਭਾਲ, ਗੁਰੂ ਅੰਗਦ ਸਾਹਿਬ ਨੇ ਦਰਸ਼ਨ ਕੀਤੇ, ਤੋ ਫਿਰ ਗਿਆਨ ਦੀ ਪ੍ਰਾਪਤੀ ਹੋਈ। 72 ਸਾਲ ਦੀ ਉਮਰ ਤੋਂ ਬਾਅਦ, ਟਾਈਮ ਦੀ ਗੱਲ ਹੈ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਉਮਰ 11 ਸਾਲ ਦੀ ਸੀ। ਇਹਨਾਂ ਦੇ ਪਿਤਾ ਬਾਬਾ ਫੇਰੂ ਨੂੰ, ਜਿਹਦੇ ਕੋਲ ਨੌਕਰੀ ਕਰਦੇ ਸਨ, ਤਖ਼ਤ ਮੱਲ ਚੌਧਰੀ ਨੇ ਹਿਸਾਬ ਕਿਤਾਬ ਗੜਬੜ ਵੇਖ ਕਰਕੇ ਅਤੇ ਆਪਣੇ 20 ਮਿੰਟ ਕੈਦ ਕਰ ਦਿੱਤਾ। 11 ਸਾਲ ਦੀ ਉਮਰ 'ਚ ਲੈਣਾ ਜੀ ਬੜੇ ਪਰੇਸ਼ਾਨ ਹੋਏ, ਦੌੜਬਾਜ਼ੀ ਕੀਤੀ ਮੇਰੇ ਬਾਪ ਨੂੰ ਛੱਡ ਦੇਵੇ ਤਖ਼ਤ ਮੱਲ। ਲੋਕਾਂ ਨੇ ਕਿਹਾ ਲੈਣੇ ਨੂੰ ਕਿ ਤੇਰੇ ਪਿਓ ਨੂੰ ਤਖ਼ਤ ਮੱਲ ਤਾਂ ਛੱਡੇਗਾ, ਇਸ ਤਖ਼ਤ ਮੱਲ ਦੇ 7 ਪੁੱਤਰ ਹਨ, ਇੱਕ ਇਹਦੀ ਧੀ ਹੈ ਵਿਰਾਈ, ਜਿਹੜੀ ਕਿ ਖਰੂਰ ਵਿਆਹੀ ਹੋਈ ਹੈ, ਉਹ ਆਖੇਗੀ ਤਾਂ ਤੇਰੇ ਪਿਓ ਨੂੰ ਛੱਡੇਗਾ, ਹੋਰ ਕਿਸੇ ਆਖੇ ਨਹੀਂ ਲੱਗਦਾ। ਤਖ਼ਤ ਮੱਲ ਬੜਾ ਸਖ਼ਤ ਹੈ। ਤੋ 11 ਸਾਲ ਦੀ ਉਮਰ ਵਿੱਚ ਲੈਣਾ ਖਲੂਰ ਆਇਆ ਬਿਰਾਈ ਕੋਲ, ਇਹ ਬਾਬੇ ਫੇਰੂ ਨੂੰ ਬਰਾ ਕਹਿੰਦੀ ਸੀ, ਉਹ ਬਹਿਣ ਕਹਿੰਦੇ ਸਨ, ਅਤੇ ਲੈਣਾ ਨੂੰ ਬੂਆ ਕਹਿੰਦੇ ਸਨ, ਕਿ ਉਹਦੀ ਬਹਿਣ 'ਚ ਬਣੀ ਹੋਈ ਸੀ ਧਰਮ ਦੀ। ਅਤੇ ਬਿਰਾਈ ਪੁੱਛਦੀ ਹੈ, ਸਬਰਾਈ ਲੈਣਿਆ ਕਿਵੇਂ ਆਇਆ, ਕਿ ਤੇਰੇ ਪਿਓ ਨੇ ਨਾ ਮੇਰੇ ਪਿਓ ਨੂੰ ਕੈਦ ਕਰ ਲਏ, ਹਿਸਾਬ 'ਚ ਗੜਬੜ ਹੈਗੀ, ਤੂੰ ਸਿਫਾਰਿਸ਼ ਕਰ। ਅਤੇ ਸਬਰਾਈ ਕਹਿੰਦੀ ਹੈ, ਕੋਈ ਨਹੀਂ, ਘਬਰਾ ਨਹੀਂ, ਗੁਰੂ ਮਿਹਰ ਕਰੇਗਾ। ਇੱਥੇ ਨਾ ਮਹਾਂਪੁਰਖ ਆਏ ਹੋਏ ਨੇ, ਇਹ ਸੁਲਤਾਨਪੁਰ 'ਚ ਮੋਦੀ ਖਾਨਾ ਚਲਾਉਂਦੇ ਨੇ, ਅਤੇ ਮੈਂ ਉੱਥੇ ਜਾਂਦੀ ਸੀ ਸੌਦਾ ਲੈਣ ਵਾਸਤੇ, ਅਤੇ ਹੌਲੇ ਹੌਲੇ ਵਾਕਫੀ ਹੋ ਗਈ, ਅਤੇ ਮੈਂ ਉਹਨਾਂ ਕੋਲ ਨਾਮ ਲਿਆ ਹੈ। ਉਹ ਕਦੇ ਕਦੇ ਸ਼ੁੱਕਰਵਾਰ ਦੁਕਾਨ ਬੰਦ ਹੁੰਦੀ ਹੈ ਮੋਦੀ ਖਾਨਾ, ਉਹ ਇੱਥੇ ਆ ਜਾਂਦੇ ਨੇ ਮੇਰੇ ਘਰ। ਉਹ ਬਾਹਰ ਖੇਤਰ 'ਚ ਬੈਠੇ ਨੇ ਕੋਠੇ ਵਿੱਚ, ਮੇਰਾ ਪਤੀ ਹਲ ਚਲਾ ਰਿਹਾ, ਤੈਨੂੰ ਮੈਂ ਲੈ ਜਾਂਗਾ ਉਹਨਾਂ ਦੇ ਕੋਲੋਂ, ਉਹ ਤੈਨੂੰ ਆਸ਼ੀਰਵਾਦ ਦੇਣਗੇ ਅਤੇ ਠੀਕ ਹੋ ਜਾਏਗਾ। ਕਹਿੰਦੇ ਚੰਗਾ, ਬਰਾਈ ਨਾਲ ਲੈ ਗਏ, ਲੰਗਰ ਤਿਆਰ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜਾ ਕੇ ਰੱਖਿਆ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਬਿਰਾਈ ਇਹ ਮੁੰਡਾ ਕੌਣ ਹੈ? ਆਂਹਦੀ ਮਹਾਰਾਜ ਇਹ ਮੇਰੇ ਪੇਕਿਓਂ ਆਇਆ ਹੈ। ਅੱਛਾ, ਕੀ ਲੱਗਦਾ ਜੀ? ਆਂਹਦੀ ਮਨ ਲੱਗਦਾ ਹੀ ਜੇ ਕਿ ਇਹਦਾ ਜਿਹੜਾ ਪਿਓ ਹੈ ਨਾ, ਉਹ ਸਾਡੇ ਘਰ ਕੰਮ ਕਰਦਾ, ਹਿਸਾਬ ਕਿਤਾਬ ਰੱਖਦਾ, ਕੁਝ ਗੜਬੜ ਹੋ ਗਈ ਹੈ ਹਿਸਾਬ ਵਿੱਚ, ਅਤੇ ਇਸ ਦੇ ਪਿਓ ਨੂੰ ਮੇਰੇ ਪਿਓ ਨੇ ਕੈਦ ਕਰ ਲਿਆ, ਇਹ ਮੇਰੇ ਕੋਲ ਆਇਆ ਵੀ ਤੂੰ ਸਿਫਾਰਿਸ਼ ਕਰ, ਮੇਰੇ ਪਿਓ ਨੂੰ ਛੱਡ ਦੇਵੇ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਬਹਿਰਾਜ ਫਿਰ ਕਰਦੇ ਸਿਫਾਰਿਸ਼, ਆਇਆ ਜੋ ਤੇਰੇ ਕੋਲ? ਆਖਦੀ ਮਹਾਰਾਜ, ਮੈਂ ਸਿਫਾਰਿਸ਼ ਤਾਂ ਕਰ ਦਿਆਂਗੀ, ਮੇਰੇ ਪਿਓ ਛੱਡ ਦੇਵੇਗਾ, ਪਰ ਉਹ ਨਾ ਮੇਰਾ ਧਰਮ ਦਾ ਗਰਾ ਬਣਿਆ ਹੋਇਆ ਬਾਬਾ ਫੇਰੂ, ਅਤੇ ਬੜਾ ਸੱਚਾ ਸੁੱਚਾ ਬੰਦਾ ਹੈ, ਅਤੇ ਮੈਂ ਚਾਹੁੰਦੀ ਹਾਂ ਉਹ ਦੋਸ਼ ਮੁਕਤ ਹੋਵੇ, ਦੋਸ਼ੀ ਕਿਉਂ ਬਣੇ? ਤਾਂ ਗੁਰੂ ਨਾਨਕ ਸਾਹਿਬ ਕਹਿਣ, ਤੇਰੀ ਗੱਲ ਤਾਂ ਠੀਕ ਹੈ ਬਿਰਾਈ, ਦੋਸ਼ੀ ਨਹੀਂ ਬਣਨਾ ਚਾਹੀਦਾ, ਬਸ ਮੁਕਤ ਹੋਣਾ ਚਾਹੀਦਾ ਹੈ। ਅਤੇ ਬੈਰਾਈ ਕਹਿੰਦੀ ਮਹਾਰਾਜ ਇਹ ਮੇਰੇ ਕੋਲ ਆਏ, ਮੈਂ ਤੁਹਾਡੇ ਕੋਲ ਲਿਆਈ ਹਾਂ, ਤੁਸੀਂ ਅਸ਼ੀਰਵਾਦ ਦਿਓ ਕਿ ਇਹਦੇ ਪਿਓ ਨੂੰ ਮੇਰਾ ਪਿਓ ਛੱਡ ਦੇਵੇ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਾਕਾ ਉਰਿਆ ਤੇਰਾ ਨਾਂ ਕੀ ਹੈ? ਅਤੇ ਮੇਰਾ ਨਾਂ ਜੀ ਲੈਣਾ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਵਾਹ, ਤੂੰ ਤਾਂ ਜ਼ਰੂਰ ਲੈਣਾ ਬਣ ਕੇ ਆਇਆ, ਤੂੰ ਤਾਂ ਸਾਰਿਆਂ ਕੋਲੋਂ ਲੈਣੇਦਾਰ ਹੈ। ਜਿਹੜਾ ਲੈਣੇਦਾਰ ਹੋਵੇ ਉਹਨੂੰ ਦੇਣਾ ਨਹੀਂ ਪੈਂਦਾ। ਜਾ ਦੁਬਾਰਾ ਜਾ ਕੇ ਹਿਸਾਬ ਕਰਾਓ, ਵਿੱਚ ਆਪ ਬੈਠੇ ਹਿਸਾਬ ਦੇ, ਗਲਤੀ ਨਿਕਲ ਜਾਵੇਗੀ, ਥੋੜ੍ਹਾ ਲੈਣਾ ਨਿਕਲੇਗਾ, ਦੇਣਾ ਨਹੀਂ ਪਵੇਗਾ। ਦੁਬਾਰਾ ਹਿਸਾਬ ਹੋਇਆ, ਗਲਤੀ ਨਿਕਲ ਗਈ, ਸਗੋਂ ਲੈਣਾ ਨਿਕਲ ਪਿਆ। ਉਸ ਵਕਤ 11 ਸਾਲ ਦੀ ਉਮਰ ਵਿੱਚ ਲੈਣੇ ਨੂੰ ਸਿਰਫ ਇਹ ਸੀ ਕਿ ਮੇਰਾ ਪਿਓ ਛੁੱਟ ਜਾਵੇ। ਉਸ ਵਿੱਚ ਕੋਈ ਪਤਾ ਨਹੀਂ ਸੀ ਸੰਤ ਕੌਣ ਹੁੰਦੇ ਨੇ, ਗੁਰੂ ਕੌਣ ਹੁੰਦੇ ਨੇ, ਰੱਬ ਕੌਣ ਹੁੰਦਾ, ਬਸ ਇਹ ਸੀ। ਉਸ ਤੋਂ ਬਾਅਦ 40 ਸਾਲ ਦੀ ਉਮਰ ਵਿੱਚ ਜਾ ਕੇ ਗੁਰੂ ਨਾਨਕ ਕੋਲ ਗਿਲੇ ਕਰਤਾਰਪੁਰ ਵਿੱਚ, ਫਿਰ ਗਿਆਨ ਦੀ ਪ੍ਰਾਪਤੀ ਹੋਈ। 30 ਸਾਲ ਤੱਕ ਨਹੀਂ ਗਿਆਨ ਮਿਲਿਆ, ਦੁਕਾਨ ਹੀ ਕਰਦੇ ਰਹੇ, ਲੜਤਾਂ ਨਹੀਂ ਜਾਂਦੇ ਰਹੇ, ਗੁਰੂ ਨਾਨਕ ਨੂੰ ਮਿਲ ਕੇ ਵੀ ਫਿਰ ਲੜਦਾ ਜਾਂਦੇ ਰਹੇ। ਤੋ ਸੁਰਤੀ ਦੀ ਗਿਆਨ ਦੇ ਵਿਚਾਰ ਦਾ ਟਾਈਮ ਹੈ, ਜੋ ਸੁਰਤੀ ਗਿਆਨ ਵਿਚਾਰ।